ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਗੁਰਬਾਣੀ ਅਨੁਸਾਰ ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਹੈ, ਪਰ ਸ਼ਬਦ ਦੀ ਬਾਬਤ ਆਮ ਸੰਗਤ ਨੂੰ ਸੋਝੀ ਨਾ ਹੋਣ ਕਰਕੇ ਅਸੀਂ ਕਈ ਕਿਸਮ ਦੇ ਭੁਲੇਖਿਆਂ ਵਿੱਚ ਪਏ ਹੋਏ ਹਾਂ। ਗੁਰਬਾਣੀ ਕਿਉਂਕਿ ਧੁਰੋਂ ਆਤਮਿਕ ਮੰਡਲ ਵਿੱਚੋਂ ਆਈ ਹੈ, ਸੋ ਇਹਦੇ ਵਿੱਚ ਦਰਸਾਏ ਹੋਏ ਆਤਮਿਕ ਗੁੱਝੇ ਭੇਦ ਗਿਆਨ ਸ਼ਬਦ ਨਾਮ ਆਦਿ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹਨ। ਗੁਰਬਾਣੀ ਦੀ ਅਨੁਭਵੀ ਕਸਵੱਟੀ ਉੱਤੇ ਜਦ ਅਸੀਂ ਆਪਣੇ ਧਾਰਮਿਕ ਜੀਵਨ ਨੂੰ ਪਰਖਦੇ ਹਾਂ ਤਾਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਅਸੀਂ ਕਈ ਭੁਲੇਖਿਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਪਹਿਲਾਂ ਤਾਂ ਅਸੀਂ ਅੱਖਰੀ ਰੂਪ ਸ਼ਬਦ ਨੂੰ ਹੀ ਤੱਤ ਸ਼ਬਦ ਸਮਝੀ ਬੈਠੇ ਹਾਂ। ਦੂਸਰਾ, ਇਸ ਅੱਖਰੀ ਰੂਪ ਸ਼ਬਦ ਦੇ ਹੀ ਅਸੀਂ ਪਾਠ ਪੂਜਾ ਗਾਇਨ ਕਥਾ ਵਾਰਤਾ ਨੂੰ ਧਰਮ ਦੀ ਮੰਜ਼ਿਲ ਮੰਨ ਰਹੇ ਹਾਂ। ਗੁਰਬਾਣੀ ਨੂੰ ਦਿਮਾਗ ਨਾਲ ਸਮਝ ਕੇ ਹੀ ਅਸੀਂ ਸੰਤੁਸ਼ਟ ਹਾਂ ਅਤੇ ਇਹਦੇ ਅੰਤਰੀਵ ਅਨੁਭਵੀ ਆਤਮਿਕ ਭਾਵਾਂ ਤੋਂ ਕੋਰੇ ਹਾਂ। ਅੰਤਰਮੁਖੀ ਇਲਾਹੀ ਜੀਵਨ ਅਤੇ ਗੁਰਬਾਣੀ ਵਿੱਚ ਦਰਸਾਈਆਂ ਅਨੁਭਵੀ ਅਵਸਥਾਵਾਂ ਜਿਵੇਂ ਨਾਮ ਸ਼ਬਦ ਸ਼ਬਦ ਸੁਰਤ ਲਿਵ ਲੀਨ ਆਦਿ ਦੀ ਅਵਸਥਾ ਤੋਂ ਅਸੀਂ ਅਣਜਾਣ ਹਾਂ ਅਤੇ ਬਾਹਰੀ ਕਰਮ ਕਾਂਡਾਂ ਵਿੱਚ ਹੀ ਖਚਿਤ ਹਾਂ। ਇਹੀ ਕਾਰਨ ਹੈ ਕਿ ਅੱਜ ਗੁਰਬਾਣੀ ਦੇ ਇੰਨੇ ਪਾਠ ਕਥਾ ਵਾਰਤਾ ਕੀਰਤਨ ਆਦਿ ਦੇ ਬਾਵਜੂਦ ਸਾਡੀ ਆਤਮਿਕ ਅਵਸਥਾ ਨਿਗਰਦੀ ਜਾ ਰਹੀ ਹੈ, ਇਹਦੇ ਵਿੱਚ ਕੋਈ ਸੁਧਾਰ ਨਹੀਂ ਆਉਂਦਾ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਆਪਣੀ ਅਨੁਭਵੀ ਸੁਰਤ ਰਾਹੀਂ ਇਸ ਤੱਤ ਸ਼ਬਦ ਨੂੰ ਪਛਾਣ ਕੇ ਬੁੱਝ ਕੇ ਸੀਝ ਕੇ ਵਿਚਾਰ ਕੇ ਆਤਮਿਕ ਜੀਵਨ ਦੀ ਮੰਜ਼ਿਲ 'ਤੇ ਪਹੁੰਚਦੇ ਹਨ ਅਤੇ ਉਹੀ ਦੂਸਰਿਆਂ ਨੂੰ ਰਾਹ ਦਿਖਲਾ ਸਕਦੇ ਹਨ, ਉਹਨਾਂ ਦਾ ਮਾਰਗਦਰਸ਼ਨ ਕਰ ਸਕਦੇ ਹਨ। ਸੋ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ ਦੇ ਗੁਰਵਾਕ ਅਨੁਸਾਰ ਗੁਰਮੁਖ ਪਿਆਰੇ ਬਾਊ ਜੀ ਹਰੀ ਜਿਨ੍ਹਾਂ ਨੇ ਸ਼ਬਦ ਨੂੰ ਬੁੱਝ ਕੇ ਸੀਝ ਕੇ ਪਹਿਚਾਣ ਕੇ ਆਪਣੇ ਆਤਮਿਕ ਅਨੁਭਵ ਦੁਆਰਾ ਆਪਣੀ ਇਸ ਬਿਰਧ ਅਵਸਥਾ ਵਿੱਚ ਸਾਡੇ ਕਲਯੁਗੀ ਜੀਵਾਂ ਉੱਤੇ ਤਰਸ ਕਰਕੇ ਸਾਨੂੰ ਮਾਇਕੀ ਕਰਮ ਕਾਂਡਾਂ ਵਿੱਚ ਭੁੱਲਿਆ ਹੋਇਆਂ ਨੂੰ ਫਸਿਆ ਹੋਇਆਂ ਨੂੰ ਰਾਹ ਦਿਖਾਉਣ ਵਾਸਤੇ ਸ਼ਬਦ ਦੇ ਅਸਲੀ ਸਰੂਪ ਦੀ ਜਾਣਕਾਰੀ ਦੇਣ ਲਈ ਉਹਨਾਂ ਨੇ 8 ਭਾਗਾਂ ਵਿੱਚ ਸ਼ਬਦ ਦੇ ਲੇਖ ਲਿਖੇ ਹਨ ਗੁਰਬਾਣੀ ਵਿਚਾਰ ਦੇ ਵਿਸ਼ੇ ਅਧੀਨ। ਸੋ ਅੱਜ ਦਾ ਸਾਡਾ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਸ਼ਬਦ, ਭਾਗ 8, ਜਿਹੜਾ 65 ਨੰਬਰ ਗੁਰਬਾਣੀ ਵਿਚਾਰ ਦੇ ਲੇਖ ਅਧੀਨ ਦਰਜ ਹੈ। ਗੁਰਬਾਣੀ ਵਿੱਚ ਸ਼ਬਦ ਸੁਰਤ ਦੀ ਬਾਬਤ ਬਹੁਤ ਜ਼ਿਕਰ ਆਇਆ ਹੈ, ਜਿਹਦੇ ਬਾਰੇ ਕਿ ਗੁਰਮੁਖ ਪਿਆਰਿਆਂ ਨੇ ਇਸਦੇ ਪਿਛਲੇ ਭਾਗਾਂ ਵਿੱਚ ਵਰਣਨ ਕੀਤਾ ਹੈ। ਪਰ ਸੁਰਤ ਦੇ ਵਿਸ਼ੇ ਨੂੰ ਹੋਰ ਖੁਲਾਸਾ ਕਰਨ ਲਈ ਹੇਠ ਲਿਖੇ ਉਦਾਹਰਣ ਦਿੱਤੇ ਜਾ ਸਕਦੇ ਹਨ। ਜਦ ਫੋਟੋ ਲਈ ਜਾਂਦੀ ਹੈ ਤਾਂ ਕੈਮਰੇ ਦੀ ਦ੍ਰਿਸ਼ਟੀ ਵਿਜ਼ਨ ਉਹਨੂੰ ਕੇਂਦਰਿਤ ਕੀਤਾ ਜਾਂਦਾ ਹੈ, ਫੋਕਸ ਕੀਤਾ ਜਾਂਦਾ ਹੈ ਅਤੇ ਉਦਾਲੇ ਪੁਦਾਲੇ ਦੇ ਵਾਧੂ ਦ੍ਰਿਸ਼ ਕੱਟ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਲੋੜੀਂਦੇ ਦ੍ਰਿਸ਼ ਦਾ ਸਹੀ ਅਕਸ ਜਾਂ ਫੋਟੋ ਸਾਡੇ ਸਾਹਮਣੇ ਆ ਜਾਂਦੀ ਹੈ। ਐਨ ਇਸੇ ਤਰ੍ਹਾਂ ਧਿਆਨ ਨੂੰ ਸਿਰਫ ਸ਼ਬਦ ਅਥਵਾ ਗੁਰਮੰਤਰ 'ਤੇ ਹੀ ਇਕਾਗਰ ਜਾਂ ਕੇਂਦਰਿਤ ਕਰਨਾ ਜ਼ਰੂਰੀ ਹੈ। ਸ਼ਬਦ ਸੁਰਤ ਦੀ ਕਮਾਈ ਵਾਸਤੇ ਆਪਣੇ ਧਿਆਨ ਨੂੰ ਗੁਰਮੰਤਰ 'ਤੇ ਹੀ ਇਕਾਗਰ ਜਾਂ ਅਕਸੋ ਦਾ ਇਕਾਗਰ ਕਰਨਾ ਜ਼ਰੂਰੀ ਹੈ। ਦੂਜੇ ਲਫ਼ਜ਼ਾਂ ਵਿੱਚ ਮਨ ਜਾਂ ਧਿਆਨ ਵਿੱਚੋਂ ਹੋਰ ਬੇਲੋੜੇ ਵਾਧੂ ਮਾਇਕੀ ਖਿਆਲ ਲਾਂਭੇ ਕਰਨ ਦੀ ਲੋੜ ਹੈ ਅਥਵਾ ਧਿਆਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜ ਕੇ ਜਾਂ ਅਲਿਪਤ ਹੋ ਕੇ ਇੱਕੋ ਸ਼ਬਦ ਵਿੱਚ ਸੁਰਤੀ ਲਾਉਣ ਨੂੰ ਲਿਵਲੀਨ ਹੋਣਾ ਕਹਿੰਦੇ ਹਨ। ਇਹਦਾ ਮਤਲਬ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆਂ ਵੱਲੋਂ ਅਲਿਪਤ ਰਹਿਣਾ ਜ਼ਰੂਰੀ ਹੈ ਤਾਂ ਕਿ ਸਾਡੀ ਸੁਰਤੀ ਸ਼ਬਦ ਵਿੱਚ ਲਾਉਣੀ ਸੌਖੀ ਹੋ ਸਕੇ। ਹੁਣ ਮਨ ਨੂੰ ਦੁਨਿਆਵੀ ਖਿਆਲਾਂ ਤੋਂ ਮੋੜਨਾ ਅਤੇ ਇਕਾਗਰ ਕਰਨਾ ਜਾਂ ਸ਼ਬਦ ਉੱਤੇ ਕੇਂਦਰਿਤ ਕਰਨਾ ਇਹ ਇੱਕ ਅਤਿਅੰਤ ਔਖਾ ਕੰਮ ਹੈ, ਗਾਖੜੀ ਖੇਡ ਹੈ। ਇਹੋ ਹੀ ਆਮ ਜਗਿਆਸਵਾਂ ਦੀ ਸ਼ਿਕਾਇਤ ਹੁੰਦੀ ਹੈ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਮਨ ਨੂੰ ਇਕਾਗਰ ਕਰਨ ਜਾਂ ਸ਼ਬਦ ਸੁਰਤ ਦੀ ਕਮਾਈ ਵਿੱਚ ਅਤਿਅੰਤ ਸਹਾਇਕ ਹੋ ਸਕਦੀ ਹੈ। ਸ਼ਬਦ ਦੇ ਵਿੱਚ ਸੁਰਤ ਲਾਉਣਾ ਬਹੁਤ ਔਖਾ ਕੰਮ ਹੈ, ਲੇਕਿਨ ਇੱਥੇ ਗੁਰਮੁਖ ਪਿਆਰਿਆਂ ਨੇ ਸਾਨੂੰ ਬਹੁਤ ਸੌਖੇ ਅਤੇ ਸਰਲ ਢੰਗ ਦੱਸੇ ਹਨ ਜਿਨ੍ਹਾਂ ਨਾਲ ਕਿ ਸ਼ਬਦ ਸੁਰਤ ਦੀ ਕਮਾਈ ਸੌਖੀ ਅਤੇ ਸਵਾਦਲੀ ਹੋ ਜਾਂਦੀ ਹੈ। ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ, ਕਿਉਂਕਿ ਸਾਧ ਸੰਗਤ ਵਿੱਚ ਕੀ ਹੁੰਦਾ ਹੈ, ਸਾਧ ਕੇ ਸੰਗ ਨਾ ਕਥੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਸੰਗਤ ਮਿਲ ਮਨ ਵਸ ਆਇਆ, ਇਹ ਫਾਇਦੇ ਹਨ ਸਾਧ ਸੰਗਤ ਦੇ। ਜਿਵੇਂ ਆਤਸ਼ੀ ਸ਼ੀਸ਼ੇ ਕਨਵੈਕਸ ਲੈਂਸ ਵਿੱਚ ਦੀ ਲੰਘਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਦਾ ਰੂਪ ਧਾਰ ਲੈਂਦੀਆਂ ਹਨ। ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਸੁੱਟਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਪੈਂਦਾ। ਇਸੇ ਤਰ੍ਹਾਂ ਸਾਡੇ ਖਿਆਲਾਂ, ਧਿਆਨ ਅਤੇ ਸੁਰਤ ਦੀਆਂ ਕਿਰਨਾਂ 'ਤੇ ਵੀ ਇਹ ਦ੍ਰਿਸ਼ਟਾਂਤ ਸਹੀ ਢੁੱਕਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਇੱਕ ਧਿਆਨ 'ਤੇ ਇੱਕ ਨੁਕਤੇ 'ਤੇ ਕੇਂਦਰਿਤ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਇੰਨੀਆਂ ਤੀਬਰ ਅਤੇ ਤੀਖਣ ਸ਼ਕਤੀਮਾਨ ਹੋ ਜਾਂਦੀਆਂ ਹਨ ਕਿ ਇਹ ਸਾਡੇ ਮਨ ਦੀ ਮੈਲ ਸਾੜ ਸੁੱਟਦੀਆਂ ਹਨ ਅਤੇ ਸਾਡਾ ਅੰਤਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਿਰਮਲ ਮਨ ਦੇ ਸ਼ੀਸ਼ੇ ਉੱਤੇ ਆਤਮਿਕ ਅਕਸ ਛੇਤੀ ਪੈਂਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ ਅਤੇ ਗੋਬਿੰਦ ਗੱਜਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਮਨ ਕੇ ਤਰੰਗ ਸ਼ਬਦ ਨਿਵਾਰੇ, ਰਸਨਾ ਸਹਿਜ ਸੁਭਾਏ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸਬਦੀ ਗੋਬਿੰਦ ਗੱਜਿਆ। ਹੁਣ ਇਹ ਧਿਆਨ ਜਾਂ ਸੁਰਤੀ ਦੀ ਇਕਾਗਰਤਾ ਕਿਵੇਂ ਹੋਵੇ, ਸਵਾਲ ਪੈਦਾ ਹੁੰਦਾ ਹੈ ਕਿ ਸੁਰਤੀ ਦੀ ਇਕਾਗਰਤਾ ਤੋਂ ਬਿਨਾਂ ਸ਼ਬਦ ਦੀਆਂ ਇਲਾਹੀ ਬਰਕਤਾਂ ਨਹੀਂ ਮਿਲ ਸਕਦੀਆਂ, ਅਤੇ ਇਹ ਧਿਆਨ ਜਾਂ ਸੁਰਤੀ ਦੀ ਇਕਾਗਰਤਾ ਕਿਵੇਂ ਹੋਵੇ। ਧਿਆਨ ਅਥਵਾ ਸੁਰਤੀ ਦੀ ਇਕਾਗਰਤਾ ਲਈ ਲਗਨ, ਦ੍ਰਿੜਤਾ ਅਤੇ ਅਭਿਆਸ ਲਾਜ਼ਮੀ ਹੈ। ਮਿਸਾਲ ਦੇ ਤੌਰ 'ਤੇ ਅਸੀਂ ਘਰਾਂ ਵਿੱਚ ਆਮ ਦੇਖਦੇ ਹਾਂ ਕਿ ਜਦ ਬੱਚੇ ਟੈਲੀਵਿਜ਼ਨ ਦੇਖਦੇ ਹਨ ਤਾਂ ਉਹ ਇੰਨੇ ਮਗਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਉਦਾਲੇ ਪੁਦਾਲੇ ਦਾ ਜਾਂ ਆਪਣੇ ਆਪ ਦੀ ਕੋਈ ਸੋਝੀ ਨਹੀਂ ਰਹਿੰਦੀ, ਅਤੇ ਇਸ ਤਰ੍ਹਾਂ ਬੱਚਿਆਂ ਦੀ ਸੁਰਤ ਟੈਲੀਵਿਜ਼ਨ ਵਿੱਚ ਮਗਨ ਹੋ ਕੇ ਚੁਭੀ ਰਹਿੰਦੀ ਹੈ। ਪ੍ਰੇਮ ਸਵੈਪਨਾ ਜਾਂ ਪ੍ਰੇਮਾ ਭਗਤੀ ਜਿਸਨੂੰ ਕਹਿੰਦੇ ਹਨ ਅਤੇ ਪ੍ਰੀਤ ਦੀ ਡੋਰੀ, ਇਹ ਵੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ, ਪ੍ਰੀਤ ਪ੍ਰੇਮ ਤਨ ਖਚਰਿਆ, ਬੀਚ ਨ ਰਾਈ ਹੋਤ, ਚਰਨ ਕਮਲ ਮਨ ਬੇਦਿਓ, ਬੂਜਨ ਸੁਰਤ ਸੰਜੋਗ। ਸਾਧ ਸੰਗਤ ਅਸਨੇਹ ਸਭ ਰੰਗ ਮਾਣ ਦੇ, ਸ਼ਬਦ ਸੁਰਤ ਲਿਵਲੇ ਆਖ ਵਖਾਣ ਦੇ। ਹੁਣ ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਕਿਹੜੇ ਕਿਹੜੇ ਸਾਧਨ ਸਹਾਈ ਹੁੰਦੇ ਹਨ, ਕਿਹੜੇ ਕਿਹੜੇ ਸਾਧਨ ਜ਼ਰੂਰੀ ਹਨ। ਗੁਰਮੁਖ ਪਿਆਰਿਆਂ ਨੇ ਇੱਥੇ ਉਹਨਾਂ ਦਾ ਵਰਣਨ ਕੀਤਾ ਹੈ। ਪਹਿਲਾ ਹੈ ਸਾਧ ਸੰਗਤ, ਦੂਸਰਾ ਅਲਿਪਤ ਰਹਿਣਾ, ਤੀਸਰਾ ਇਕਾਗਰਤਾ ਜਾਂ ਧਿਆਨ ਕੇਂਦਰਿਤ ਕਰਨਾ, ਚੌਥਾ ਮਗਨਤਾ, ਫਿਰ ਬਾਰ ਬਾਰ ਸਿਮਰਨ ਦਾ ਅਭਿਆਸ, ਪ੍ਰੀਤ ਡੋਰੀ ਅਤੇ ਗੁਰਪ੍ਰਸਾਦ, ਇਹਨਾਂ ਦੀ ਅਤਿਅੰਤ ਲੋੜ ਹੈ। ਇਹਨਾਂ ਸਾਧਨਾਂ ਵਿੱਚੋਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਜਾਂ ਸਾਧ ਸੰਗਤ ਹੀ ਪਹਿਲੀ ਪੌੜੀ ਜਾਂ ਮੁੱਢਲਾ ਸਾਧਨ ਹੈ, ਬਾਕੀ ਸਾਰੇ ਸਾਧਨ ਇਹ ਮਗਰੋਂ ਸਾਡੇ ਯਤਨ ਹਨ। ਸਭ ਤੋਂ ਪਹਿਲਾਂ ਜਿਹੜਾ ਸਾਡਾ ਯਤਨ ਹੈ, ਸਭ ਤੋਂ ਪਹਿਲੀ ਪੌੜੀ ਕੀ ਹੈ, ਉਹ ਗੁਰਮੁਖ ਪਿਆਰਿਆਂ ਅਨੁਸਾਰ ਸਾਧ ਸੰਗਤ ਅਥਵਾ ਸਤ ਸੰਗਤ ਹੀ ਸਾਡੀ ਪਹਿਲੀ ਪੌੜੀ ਜਾਂ ਮੁੱਢਲਾ ਸਾਧਨ ਹੈ, ਕਿਉਂਕਿ ਉੱਥੇ ਉਹਨਾਂ ਦੀ ਦੈਵੀ ਸੰਗਤ ਦੇ ਪ੍ਰਭਾਵ ਦੁਆਰਾ ਬਾਕੀ ਸਾਰੇ ਹੀ ਆਤਮਿਕ ਗੁਣ ਸਹਿਜ ਸੁਭਾਏ ਸਾਡੇ ਵਿੱਚ ਵਸਦੇ ਜਾਂਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਹੁਣ ਇਹੋ ਜਿਹੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਆਤਮਿਕ ਜੀਵਨ ਰੋਣ ਵਾਲੀ ਸਾਧ ਸੰਗਤ ਵੀ ਐਵੇਂ ਪ੍ਰਾਪਤ ਨਹੀਂ ਹੁੰਦੀ, ਇਹ ਬੜੇ ਵੱਡੇ ਭਾਗਾਂ ਨਾਲ ਮਿਲਦੀ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜਿਉ, ਤਾ ਕਾ ਦਰਸ ਪਾਈਐ ਵਡ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਬਿਨ ਭਾਗਾਂ ਸਤਸੰਗ ਨਾ ਪਾਈਐ, ਕਰਮ ਮਿਲਾ ਹਰ ਨਾਮ ਹਰੀ। ਹੁਣ ਗੁਰਮੁਖ ਪਿਆਰਿਆਂ ਨੇ ਇੱਥੇ ਸ਼ਬਦ ਦਾ ਸਰੂਪ ਸਮਝਾਉਣ ਵਾਸਤੇ ਸਾਨੂੰ ਬੜਾ ਸੂਖਮ ਵਿਗਿਆਨਿਕ ਨੁਕਤਾ ਇੱਥੇ ਦਰਸਾਇਆ ਹੈ ਇੱਕ ਉਦਾਹਰਣ ਦੇ ਤੌਰ ਤੇ। ਵਿਗਿਆਨ ਦੀ ਖੋਜ ਅਨੁਸਾਰ ਸਾਰੀਆਂ ਦ੍ਰਿਸ਼ਟਮਾਨ ਸਥੂਲ ਚੀਜ਼ਾਂ, ਜਿੰਨਾ ਵੀ ਮੈਟਰ ਹੈ, ਜਿੰਨਾ ਵੀ ਮਾਦਾ ਵਸਤੂਆਂ ਹਨ, ਇਹ ਭਿੰਨ ਭਿੰਨ ਤੱਤਾਂ ਦੇ ਸੁਮੇਲ ਤੋਂ ਬਣੀਆਂ ਹਨ। ਜੇਕਰ ਕਿਸੇ ਅਸਥੂਲ ਮਾਦੀ ਵਸਤੂ ਨੂੰ ਬਰੀਕ ਤੋਂ ਬਰੀਕ ਤੋੜੀ ਜਾਈਏ ਤਾਂ ਵਿਗਿਆਨ ਨੇ ਸਿੱਧ ਕੀਤਾ ਹੈ ਕਿ ਇਹ ਦ੍ਰਿਸ਼ਟਮਾਨ ਮਾਦਾ ਅਦ੍ਰਿਸ਼ਟ ਤੇ ਸੂਖਮ ਅਣੂਆਂ ਕਿਹੜੇ ਕਿਹੜੇ ਮੋਲੀਕਿਊਲਸ, ਐਟਮਸ, ਨਿਊਟ੍ਰੋਨਸ ਤੇ ਇਲੈਕਟ੍ਰੋਨਸ ਆਦਿ ਦੇ ਸੁਮੇਲ ਤੋਂ ਬਣਿਆ ਹੈ। ਇਹ ਜਿਨ੍ਹਾਂ ਨੇ ਸਾਇੰਸ ਪੜ੍ਹੀ ਹੋਈ ਹੈ ਉਹ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਲੈਕਟ੍ਰੋਨਸ ਦੀ ਥਰਥਰਾਹਟ, ਵਾਈਬ੍ਰੇਸ਼ਨਸ ਜਾਂ ਹਰਕਤ ਕਰਕੇ ਹੀ ਇਹ ਸਾਰੀਆਂ ਮਾਦੀ ਵਸਤੂਆਂ ਜਾਂ ਮੈਟਰ ਹੋਂਦ ਵਿੱਚ ਆਉਂਦੀਆਂ ਹਨ। ਹੁਣ ਸ਼ਬਦ ਦਾ ਸਰੂਪ ਕੀ ਹੈ? ਐਨ ਇਸੇ ਤਰ੍ਹਾਂ ਪ੍ਰਭੂ ਤੋਂ ਉਪਜਿਆ ਸੂਖਮ ਅਦ੍ਰਿਸ਼ਟ ਥਰਥਰਾਹਟ ਵਾਲਾ ਕਵਾਓ ਜਿਹਦੇ ਨਾਲ ਕਿ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਅਸੀਂ ਕਹਿੰਦੇ ਹਾਂ ਕਿ ਕਵਾਓ ਦੁਆਰਾ ਇਹ ਸ੍ਰਿਸ਼ਟੀ ਪੈਦਾ ਹੋਈ। ਇਹ ਪ੍ਰਭੂ ਤੋਂ ਉਪਜਿਆ ਸੂਖਮ ਅਦ੍ਰਿਸ਼ਟ ਥਰਥਰਾਹਟ ਵਾਲਾ ਕਵਾਓ ਜਾਂ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਤੇ ਚਲਾਉਂਦਾ ਹੈ। ਸ਼ਬਦ ਕੀ ਹੈ? ਸ਼ਬਦ ਦੀ ਮਹਾਨਤਾ ਕੀ ਹੈ? ਇਹ ਸ਼ਬਦ ਹੀ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਤੇ ਚਲਾਉਂਦਾ ਹੈ। ਇਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਧੁਨ, ਅਨਹਦ ਬਾਣੀ, ਅਨਹਦ ਨਾਦ ਆਦਿ ਵੀ ਕਿਹਾ ਗਿਆ ਹੈ। ਇਹ ਅਨਹਦ ਸ਼ਬਦ ਅਥਵਾ ਅਨਹਦ ਧੁਨੀ ਇਹਨਾਂ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਥਰਥਰਾਹਟ ਹੈ। ਇਹ ਸ਼ਬਦ ਹੈ ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣਿਆ ਜਾ ਸਕਦਾ ਹੈ। ਇਸ ਅਨਹਦ ਬਾਣੀ ਅਥਵਾ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ ਬਾਣੀ ਜਾਂ ਸ਼ਬਦ ਦੇ ਅਸਥੂਲ ਰੂਪ ਗੁਰਮੰਤਰ ਦਾ ਅਤੁੱਟ ਸਿਮਰਨ ਅਭਿਆਸ ਕਰਨ ਦੀ ਲੋੜ ਹੈ। ਸ਼ਬਦ ਨੂੰ ਸੁਣਨ ਵਾਸਤੇ ਜਾਂ ਇਸ ਨੂੰ ਪਹਿਚਾਨਣ ਵਾਸਤੇ ਸਾਡਾ ਯਤਨ ਕੀ ਹੈ? ਇਹਦੇ ਵਾਸਤੇ ਸਾਨੂੰ ਪਹਿਲਾਂ ਇਸ ਅੱਖਰੀ ਸਰੂਪ ਸ਼ਬਦ ਜਾਂ ਗੁਰਮੰਤਰ ਦਾ ਅਤੁੱਟ ਸਿਮਰਨ ਅਭਿਆਸ ਕਰਨ ਦੀ ਜ਼ਰੂਰਤ ਹੈ। ਲਗਾਤਾਰ ਸਿਮਰਨ ਕਰਦਿਆਂ ਹੋਇਆਂ ਜਦ ਇਹ ਗੁਰਮੰਤਰ ਸੂਖਮ ਹੁੰਦਾ ਜਾਂਦਾ ਹੈ ਤਾਂ ਸਾਡੇ ਮਨ, ਤਨ, ਬੁੱਧੀ ਤੇ ਅੰਤਿਸ਼ਕਰਨ ਵਿੱਚ ਤਸਦਾ, ਵਸਦਾ, ਰਸਦਾ ਹੋਇਆ ਅਖੀਰ ਇਹ ਅੱਖਰਹੀਣ ਹੋ ਜਾਂਦਾ ਹੈ। ਇਹ ਗੁਰਮੰਤਰ, ਗੁਰ ਸ਼ਬਦ ਜੋ ਹੈ ਇਹ ਸੂਖਮ ਰੂਪ ਦੇ ਵਿੱਚ ਸਾਡੇ ਅੰਤਿਸ਼ਕਰਨ ਵਿੱਚ ਤਸਦਾ, ਵਸਦਾ, ਰਸਦਾ ਹੋਇਆ ਅਖੀਰ ਅੱਖਰਹੀਣ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਮੰਤਰ ਅਥਵਾ ਸ਼ਬਦ ਦੇ ਅੱਖਰ ਖਿਰ ਜਾਂਦੇ ਹਨ ਤੇ ਆਪਣੇ ਅਸਲੀ ਸੂਖਮ ਸਰੂਪ ਸ਼ਬਦ ਜਾਂ ਨਾਮ ਦੁਆਰਾ ਸਾਡੇ ਅੰਦਰ ਅੰਤਰ ਆਤਮੇ ਪ੍ਰਕਾਸ਼ਿਤ ਹੋ ਕੇ ਪ੍ਰਗਟ ਪਹਾਰੇ ਜਾਪਦਾ ਹੈ ਜਾਂ ਗੁਰ ਸ਼ਬਦੀ ਗੋਬਿੰਦ ਗੱਜਦਾ ਹੈ। ਇਹ ਅੱਖਰ ਖਿਰ ਜਾਏਂਗੇ, ਓਏ ਅੱਖਰ ਇਨਮੈ ਨਾਹੀਂ, ਜਹਾਂ ਬੋਲ ਤੈ ਅੱਛਰ ਆਹਾ, ਆਵਾ ਜੈ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਧ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਉਦਾਹਰਣ ਦੇ ਤੌਰ ਤੇ ਪਿਆਰ ਅੱਖਰ ਕਿਸੇ ਖਿੱਚ ਦੀ ਭਾਵਨਾ ਦਾ ਅੱਖਰੀ ਪ੍ਰਤੀਕ ਹੈ। ਜਦ ਅਸੀਂ ਪਿਆਰ ਅੱਖਰ ਦਾ ਨਾਮ ਲੈਂਦੇ ਹਾਂ ਤਾਂ ਇਹ ਕਿਸੇ ਦੇ ਬਾਬਤ ਸਾਡੇ ਲਈ ਖਿੱਚ ਦੀ ਭਾਵਨਾ ਦਾ ਪ੍ਰਤੀਕ ਹੈ। ਇਹ ਖਿੱਚ ਅਥਵਾ ਪਿਆਰ ਭਾਵਨਾ ਦੀ ਹੋਂਦ ਇਸ ਪਿਆਰ ਅੱਖਰ ਉੱਤੇ ਨਿਰਭਰ ਨਹੀਂ ਹੈ। ਅੱਖਰਾਂ ਤੋਂ ਬਿਨਾਂ ਵੀ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ। ਮਿਸਾਲ ਦੇ ਤੌਰ ਤੇ ਛੋਟੇ ਬੱਚੇ ਉਹ ਪਿਆਰ ਦੇ ਅੱਖਰ ਨੂੰ ਨਹੀਂ ਜਾਣਦੇ, ਲੇਕਿਨ ਪਿਆਰ ਦੀ ਖਿੱਚ ਜਾਂ ਅਨੁਭਵ ਨੂੰ ਮਹਿਸੂਸ ਕਰਦੇ ਹਨ। ਅਤੇ ਪ੍ਰੇਮ ਸਵੈਪਨਾ ਦਾ ਅੱਖਰਾਂ ਤੋਂ ਬਗੈਰ ਵੀ ਰੰਗ ਰਸ ਮਾਣਿਆ ਜਾ ਸਕਦਾ ਹੈ। ਇਹ ਅੱਖਰ ਤਾਂ ਆਪਣੇ ਆਪ ਵਿੱਚ ਨਿਰਜੀਵ ਤੇ ਬਿਨਸਨਹਾਰ ਹਨ, ਪਰ ਇਹਨਾਂ ਅੱਖਰਾਂ ਦੇ ਪਿਛੋਕੜ ਵਿੱਚ ਛੁਪੀ ਹੋਈ ਗੁਪਤ ਪ੍ਰੇਮ ਸਵੈਪਨਾ ਜਾਂ ਪ੍ਰੇਮ ਭਾਵਨਾ ਹੀ ਅਸਲੀ ਪ੍ਰੇਮ ਪਦਾਰਥ ਹੈ, ਜੋ ਸਿਰਫ ਅਨੁਭਵ ਦੁਆਰਾ ਹੀ ਮਾਣੀ ਜਾ ਸਕਦੀ ਹੈ। ਸੋ ਪ੍ਰੇਮ ਸਵੈਪਨਾ ਦਾ ਪ੍ਰਗਟਾਵਾ ਤੇ ਇਹਨੂੰ ਮਾਨਣਾ ਪਿਆਰ ਦੀ ਗੁਪਤ ਬੋਲੀ ਹੈ, ਚੁੱਪ ਪ੍ਰੀਤ ਹੈ, ਜੋ ਅਨੁਭਵੀ ਸੁਰਤ ਦੁਆਰਾ ਜਾਣਿਆ ਬੁੱਝਿਆ ਤੇ ਮਾਣਿਆ ਜਾ ਸਕਦਾ ਹੈ। ਇਸ ਤਰ੍ਹਾਂ ਬਾਣੀ ਦੇ ਅੱਖਰੀ ਸ਼ਬਦ ਆਪਣੇ ਅਸਲੀ ਸਰੂਪ ਪ੍ਰੇਮ ਭਾਵਨਾ ਜਾਂ ਚੁੱਪ ਪ੍ਰੀਤ ਦੁਆਰਾ ਪ੍ਰਕਾਸ਼ਿਤ ਤੇ ਪ੍ਰਗਟ ਹੁੰਦੇ ਹਨ। ਬਾਣੀ ਦੇ ਇਹ ਅੱਖਰੀ ਸ਼ਬਦ ਜੋ ਹਨ, ਇਹ ਪ੍ਰੇਮ ਭਾਵਨਾ ਜਾਂ ਚੁੱਪ ਪ੍ਰੀਤ ਦੁਆਰਾ ਪ੍ਰਕਾਸ਼ਿਤ ਹੁੰਦੇ ਹਨ, ਪ੍ਰਗਟ ਹੁੰਦੇ ਹਨ। ਹੁਣ ਇੱਥੋਂ ਤੱਕ ਇਹ ਸਾਡਾ ਸਾਰਾ ਯਤਨ ਹੈ। ਸ਼ਬਦ ਦੀ ਕਮਾਈ ਜਾਂ ਸਿਮਰਨ ਦਾ ਇਹ ਮੁੱਢਲਾ ਸਾਧਨ ਸਾਡੇ ਸਰੀਰ, ਮਨ ਤੇ ਬੁੱਧੀ ਤਾਈਂ ਸੀਮਿਤ ਹੈ। ਇਸ ਤੋਂ ਅੱਗੇ ਸ਼ਬਦ ਸੁਰਤ ਦੀ ਅੰਤਰਾਤਮੇ ਖੇਲ ਹੋਰਵੇਂ ਹੈ, ਜੋ ਪੜ੍ਹਨ ਪੜ੍ਹਾਉਣ ਤੋਂ ਉੱਪਰ ਹੈ, ਸਮਝ ਸਮਝਾਉਣ ਤੋਂ ਬਾਹਰ ਹੈ, ਇਹ ਬੁੱਧੀ ਦੀ ਪਕੜ ਤੋਂ ਪਰੇ ਹੈ, ਕਰਮ ਕਾਂਡਾਂ ਤੋਂ ਬਾਹਰ ਹੈ, ਤਿੰਨਾਂ ਗੁਣਾਂ ਤੋਂ ਬਾਹਰ ਹੈ, ਬਾਹਰ ਮੁਖੀ ਧਰਮਾਂ ਤੋਂ ਨਿਆਰੀ ਹੈ ਤੇ ਫਿਲਾਸਫੀ ਦੇ ਵਾਦ ਵਿਵਾਦ ਤੋਂ ਉੱਪਰ ਹੈ। ਜਦੋਂ ਸ਼ਬਦ ਜਾਂ ਗੁਰਮੰਤਰ ਦੀ ਕਮਾਈ ਜਾਂ ਸਿਮਰਨ ਕਰਕੇ ਸਾਡੇ ਮਨ ਦਾ ਰੁੱਖ ਅੰਤਰਮੁਖੀ ਹੋ ਜਾਂਦਾ ਹੈ ਤਾਂ ਇਹ ਉਨ ਮਨ ਬਣ ਜਾਂਦਾ ਹੈ। ਅੰਤਰਮੁਖੀ ਹੋਏ ਹੋਏ ਮਨ ਨੂੰ ਜਾਂ ਨਿਰਮਲ ਹੋਏ ਹੋਏ ਮਨ ਨੂੰ ਗੁਰਬਾਣੀ ਵਿੱਚ ਉਨਮਨ ਕਿਹਾ ਗਿਆ ਹੈ। ਇਸ ਉਨਮਨ ਉੱਤੇ ਅੰਤਰ ਆਤਮਾ ਦਾ ਅਕਸ਼ ਪੈਂਦਾ ਹੈ, ਕਿਉਂਕਿ ਉਹ ਮਨ ਸਾਫ਼ ਹੋ ਜਾਂਦਾ ਹੈ, ਮਨ ਦੇ ਉੱਤੋਂ ਮਾਇਆ ਦੀ ਕਾਲਖ ਲੱਥ ਜਾਂਦੀ ਹੈ ਤੇ ਇਸ ਉਨਮਨ ਉੱਤੇ ਅੰਤਰ ਆਤਮਾ ਦਾ ਅਕਸ਼ ਪੈਂਦਾ ਹੈ। ਜਾਂ ਇਉਂ ਕਹੋ ਕਿ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ ਹੈ ਅਥਵਾ ਨਾਮ ਦੀ ਛੋਹ ਪ੍ਰਾਪਤ ਹੁੰਦੀ ਹੈ। ਕਿਉਂਕਿ ਸ਼ਬਦ ਸੁਰਤ ਦੀ ਕਮਾਈ ਦੁਆਰਾ ਮਨ ਦੀ ਮੈਲ ਸੜ ਕੇ ਸਾਡਾ ਅੰਤਸ਼ਕਰਨ ਜਾਂ ਉਨਮਨ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਇਸ ਆਤਮਿਕ ਅਕਸ਼ ਜਾਂ ਛੋਹ ਦੀ ਪਾਰਸ ਕਲਾ ਵਿੱਚ ਨਾਮ ਵਿੱਚ ਆਕਰਖਣ ਸ਼ਕਤੀ ਜਾਂ ਪ੍ਰੀਤ ਖਿੱਚ ਹੈ। ਇਸ ਆਤਮਿਕ ਅਕਸ਼ ਦੀ ਪਾਰਸ ਕਲਾ ਵਿੱਚ ਜਾਂ ਨਾਮ ਵਿੱਚ ਆਕਰਖਣ ਸ਼ਕਤੀ ਹੈ, ਡਿਵਾਈਨ ਗ੍ਰੈਵਿਟੀ ਹੈ ਜਾਂ ਪ੍ਰੀਤ ਖਿੱਚ, ਜਿਸ ਨੂੰ ਗੁਰਬਾਣੀ ਵਿੱਚ ਕਿਹਾ ਗਿਆ ਹੈ। ਇਸ ਆਤਮਿਕ ਪ੍ਰੀਤ ਖਿੱਚ ਤੋਂ ਬਿਨਾਂ ਸਾਡਾ ਮਨ ਮਾਇਕੀ ਖਿੱਚ ਵਿੱਚੋਂ ਨਿਕਲ ਨਹੀਂ ਸਕਦਾ ਅਤੇ ਸ਼ਬਦ ਸੁਰਤ ਵਿੱਚ ਲਿਵਲੀਨ ਨਹੀਂ ਹੋ ਸਕਦਾ। ਸੋ ਇੱਥੇ ਬੜਾ ਮਹੱਤਵਪੂਰਨ ਨੁਕਤਾ ਸਾਡੇ ਲਈ ਗੁਰੂ ਪਿਆਰਿਆਂ ਨੇ ਦਿੱਤਾ ਹੈ ਕਿ ਆਤਮਿਕ ਅਨੁਭਵ ਦੀ ਪ੍ਰਾਪਤੀ ਵਾਸਤੇ ਪ੍ਰੀਤ ਖਿੱਚ ਦੀ ਜ਼ਰੂਰਤ ਹੈ ਅਤੇ ਪ੍ਰੀਤ ਖਿੱਚ ਤੋਂ ਬਿਨਾਂ ਸਾਡਾ ਮਨ ਮਾਇਕੀ ਖਿੱਚ ਵਿੱਚੋਂ, ਵਰਡਲੀ ਗ੍ਰੈਵਿਟੀ ਵਿੱਚੋਂ ਨਹੀਂ ਨਿਕਲ ਸਕਦਾ ਅਤੇ ਸ਼ਬਦ ਸੁਰਤ ਵਿੱਚ ਲੀਨ ਨਹੀਂ ਹੋ ਸਕਦਾ। ਇਹ ਆਤਮਿਕ ਪ੍ਰੀਤ ਖਿੱਚ ਹੀ ਸਾਡੀ ਬਿਰਤੀ ਨੂੰ ਮਾਇਕੀ ਮੰਡਲ ਦੇ ਭਰਮ ਵਿੱਚੋਂ ਕੱਢ ਕੇ, ਉਹਦੇ ਜਾਦੂ ਵਿੱਚੋਂ ਕੱਢ ਕੇ ਉੱਪਰ ਚੁੱਕ ਸਕਦੀ ਹੈ। ਇਸ ਤਰ੍ਹਾਂ ਸੁਰਤ ਦੀ ਤਾਰ ਆਤਮਾ ਵੱਲ ਖਿੱਚੀਂਦੀ ਜਾਂਦੀ ਹੈ। ਇਹ ਬੜੇ ਸੂਖਮ ਆਤਮਿਕ ਤਜਰਬੇ ਇਸ ਵਿੱਚ ਗੁਰਮੁਖ ਪਿਆਰਿਆਂ ਨੇ ਦਿੱਤੇ ਹਨ। ਸੋ ਇਸ ਤਰ੍ਹਾਂ ਸੁਰਤ ਦੀ ਤਾਰ ਆਤਮਾ ਵੱਲ ਖਿੱਚੀਂਦੀ ਜਾਂਦੀ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੱਚ ਤਨੀ। ਹੁਣ ਆਤਮਿਕ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਪ੍ਰੇਮ ਸਵੈਪਨਾ ਵਿੱਚ ਵਿਸਮਾਦ ਹੋਣਾ ਹੀ ਸ਼ਬਦ ਸੁਰਤ ਵਿੱਚ ਲਿਵਲੀਨ ਹੋਣਾ ਹੈ। ਪਹਿਲਾਂ ਦੱਸਿਆ ਕਿ ਸ਼ਬਦ ਹੈ ਕੀ, ਸੁਰਤ ਕੀ ਹੈ, ਸ਼ਬਦ ਸੁਰਤ ਵਿੱਚ ਲਿਵਲੀਨ ਕਿਵੇਂ ਹੋਇਆ ਜਾ ਸਕਦਾ ਹੈ, ਇਹਦੇ ਵਿੱਚ ਕਿਹੜੇ ਕਿਹੜੇ ਕਾਰਨ ਸਹਾਈ ਹੋ ਸਕਦੇ ਹਨ ਤੇ ਆਤਮਿਕ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਪ੍ਰੇਮ ਸਵੈਪਨਾ ਵਿੱਚ ਵਿਸਮਾਦ ਹੋਣਾ ਹੀ ਸ਼ਬਦ ਸੁਰਤ ਵਿੱਚ ਲਿਵਲੀਨ ਹੋਣਾ ਹੈ। ਪਹਿਲੀ ਅਵਸਥਾ ਵਿੱਚ ਜਦੋਂ ਸਾਡਾ ਮਨ ਇਕਾਗਰ ਹੋ ਕੇ ਸ਼ਬਦ ਜਾਂ ਗੁਰਮੰਤਰ ਦੀ ਕਮਾਈ ਜਾਂ ਸਿਮਰਨ ਕਰਦਾ ਹੈ ਤਾਂ ਇਸ ਅਵਸਥਾ ਨੂੰ ਧਿਆਨ ਦੀ ਅਵਸਥਾ ਕਿਹਾ ਗਿਆ ਹੈ। ਪਹਿਲੀ ਅਵਸਥਾ ਸਾਡੀ ਧਿਆਨ ਦੀ ਅਵਸਥਾ ਹੈ। ਜਦ ਸਾਡੇ ਮਨ ਦਾ ਰੁੱਖ ਬਦਲ ਕੇ ਅੰਤਰਮੁਖੀ ਹੋ ਜਾਏ ਆਤਮਾ ਨੂੰ ਉਹ ਪਰਸਦਾ ਹੈ ਜਾਂ ਛੂੰਹਦਾ ਹੈ ਤਾਂ ਨਾਮ ਦੀ ਪ੍ਰੀਤ ਡੋਰੀ ਨਾਲ ਸਾਡਾ ਮਨ ਆਤਮਾ ਦੀਆਂ ਡੂੰਘਾਈਆਂ ਵਿੱਚ ਖਿੱਚਦਾ ਜਾਂਦਾ ਹੈ। ਇਸ ਤਰ੍ਹਾਂ ਸਾਡਾ ਧਿਆਨ ਬਦਲ ਕੇ ਸੂਖਮ ਅਨੁਭਵੀ ਸੁਰਤ ਬਣ ਸਕਦਾ ਹੈ। ਪਹਿਲੀ ਅਵਸਥਾ ਕੀ ਹੈ? ਜਦ ਸਾਡਾ ਮਨ ਇਕਾਗਰ ਹੋ ਕੇ ਗੁਰਮੰਤਰ ਦੀ ਕਮਾਈ ਜਾਂ ਸਿਮਰਨ ਕਰਦਾ ਹੈ ਤੈਨੂੰ ਧਿਆਨ ਦੀ ਅਵਸਥਾ ਕਹਿੰਦੇ। ਜਦੋਂ ਸਾਡਾ ਮਨ ਅੰਤਰਮੁਖੀ ਹੋ ਕੇ ਆਤਮਾ ਨੂੰ ਪਰਸਦਾ ਹੈ ਜਾਂ ਛੂੰਹਦਾ ਹੈ, ਨਾਮ ਦੀ ਪ੍ਰੀਤ ਡੋਰੀ ਨਾਲ ਆਤਮਾ ਦੀਆਂ ਡੂੰਘਾਈਆਂ ਵਿੱਚ ਖਿਚੀਂਦਾ ਜਾਂਦਾ ਹੈ, ਤਾਂ ਇੱਥੇ ਸਾਡਾ ਧਿਆਨ ਬਦਲ ਕੇ ਅਗਲੀ ਪੌੜੀ ਕੀ ਹੈ? ਅਨੁਭਵੀ ਸੁਰਤ ਬਣ ਜਾਂਦਾ ਹੈ। ਤੀਸਰਾ, ਇਸ ਤਰ੍ਹਾਂ ਜਦੋਂ ਸੁਰਤ ਸ਼ਬਦ ਜਾਂ ਨਾਮ ਦੇ ਮਹਾਰਸ ਵਿੱਚ ਖੁੱਭ ਜਾਵੇ ਅਥਵਾ ਲੀਨ ਹੋ ਜਾਵੇ ਤਾਂ ਇਹਨੂੰ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਕਿਹਾ ਗਿਆ ਹੈ। ਸੋ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਕੀ ਹੈ? ਇਸ ਨੂੰ ਗੁਰਮੁਖ ਪਿਆਰਿਆਂ ਨੇ ਸਪਸ਼ਟ ਕੀਤਾ ਹੈ। ਸੁਰਤ ਸ਼ਬਦ ਰਿਦ ਅੰਤਰ ਜਾਗੀ ਅਮਿਓ ਚੋਲ ਚੋਲ ਪੀਜਾ ਹੈ। ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ। ਹੁਣ ਸੁਰਤ ਦੇ ਅੰਤਰ ਆਤਮਾ ਵੱਲ ਖਿੱਚੀ ਦੇ ਜਾਣ ਦੀ ਆਤਮਿਕ ਖੇਲ ਨੂੰ ਸਮਝਣ ਵਿੱਚ ਗੁਰਮੁਖ ਪਿਆਰਿਆਂ ਨੇ ਇੱਥੇ ਸਾਨੂੰ ਹੋਰ ਇੱਕ ਛੋਟਾ ਜਿਹਾ ਉਦਾਹਰਣ ਦਿੱਤਾ ਹੈ। ਕਿਉਂਕਿ ਅਸੀਂ ਯਤਨ ਸਾਰੇ ਕਰਦੇ ਹਾਂ, ਸਾਧ ਸੰਗਤ ਵਿੱਚ ਵੀ ਆਉਂਦੇ ਹਾਂ, ਲੇਕਿਨ ਸਾਰਿਆਂ ਉੱਤੇ ਇੱਕੋ ਤਰ੍ਹਾਂ ਦੀ ਬਖਸ਼ਿਸ਼ ਨਹੀਂ ਹੁੰਦੀ, ਸਾਰੇ ਇੱਕੋ ਤਰ੍ਹਾਂ ਦਾ ਰੰਗ ਰਸ ਨਹੀਂ ਮਾਣਦੇ। ਇਹਦਾ ਕੀ ਕਾਰਨ ਹੈ? ਜਿਵੇਂ ਲੋਹੇ ਦੀਆਂ ਸੂਈਆਂ ਉੱਤੋਂ ਦੀ ਚੁੰਬਕ ਫੇਰੀ ਜਾਏ ਤਾਂ ਅਸੀਂ ਦੇਖਦੇ ਹਾਂ ਕੋਈ ਸੂਈ ਬੁੜਕ ਕੇ ਚੁੰਬਕ ਨੂੰ ਚਿੰਬੜ ਜਾਏਗੀ, ਕੋਈ ਸੂਈ ਉਹਦੇ ਨਾਲ ਲਟਕਣ ਲੱਗ ਪੈਗੀ, ਕੋਈ ਸੂਈ ਉਤਾਂਹ ਉੱਠ ਕੇ ਫਿਰ ਡਿੱਗ ਪੈਗੀ, ਅਤੇ ਕੋਈ ਸੂਈ ਪਈ ਰਹੇਗੀ ਹਿੱਲੇਗੀ ਨਹੀਂ, ਅਤੇ ਕੋਈ ਪਈ ਪਈ ਹਿਲਦੀ ਰਹੇਗੀ। ਹੁਣ ਚੁੰਬਕ ਵਿੱਚ ਤਾਂ ਇੱਕੋ ਜਿਹੀ ਆਕਰਸ਼ਣ ਸ਼ਕਤੀ ਹੈ, ਉਹੀ ਕੰਮ ਕਰਦੀ ਹੈ, ਪਰ ਸੂਈਆਂ ਉੱਤੇ ਅੱਡ ਅੱਡ ਅਸਰ ਹੁੰਦਾ ਹੈ ਕਿਉਂਕਿ ਸੂਈਆਂ ਨੂੰ ਕਈ ਦਰਜੇ ਦਾ ਜੰਗ ਲੱਗਿਆ ਹੋਇਆ ਹੈ। ਸੋ ਦੂਜੇ ਲਫ਼ਜ਼ਾਂ ਵਿੱਚ ਸੂਈਆਂ ਆਪਣੇ ਜੰਗ ਜਾਂ ਮੈਲ ਅਨੁਸਾਰ ਚੁੰਬਕ ਦੀ ਖਿੱਚ ਖਾਂਦੀਆਂ ਹਨ ਅਤੇ ਹਰਕਤ ਵਿੱਚ ਆਉਂਦੀਆਂ ਹਨ। ਜਿਹੜੀ ਸੂਈ ਬਿਲਕੁਲ ਸਾਫ਼ ਹੁੰਦੀ ਹੈ ਉਹ ਫੌਰਨ ਚੁੰਬਕ ਨੂੰ ਆ ਚਿੰਬੜਦੀ ਹੈ, ਜਿਹੜੀ ਸੂਈ ਨੂੰ ਥੋੜ੍ਹਾ ਜਿਹਾ ਜੰਗ ਲੱਗਿਆ ਹੋਇਆ ਹੈ ਉਹ ਉੱਥੇ ਹੀ ਹਿੱਲਦੀ ਹੈ, ਉੱਠ ਨਹੀਂ ਸਕਦੀ, ਪਰ ਜਿਹੜੀ ਸੂਈ ਜੰਗ ਨਾਲ ਮਨੂਰ ਹੋਈ ਹੋਈ ਹੋਵੇ ਉਹਦੇ ਉੱਤੇ ਚੁੰਬਕ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਟਸ ਤੋਂ ਮਸ ਨਹੀਂ ਹੁੰਦੀ। ਇਸ ਵਿੱਚ ਚੁੰਬਕ ਦੀ ਕੋਈ ਖਾਮੀ ਨਹੀਂ, ਲੇਕਿਨ ਸੂਈਆਂ ਦੇ ਜੰਗ ਦਾ ਨੁਕਸ ਹੈ। ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ। ਐਨ ਇਸੇ ਤਰ੍ਹਾਂ ਆਤਮਾ ਵਿੱਚ ਤਾਂ ਇੱਕ ਸਾਰ ਆਤਮਿਕ ਚੁੰਬਕੀ ਸ਼ਕਤੀ ਜਾਂ ਖਿੱਚ ਹੈ, ਪਰ ਮਨ ਦੀ ਮੈਲ ਦੇ ਦਰਜੇ ਅਨੁਸਾਰ ਜੀਵ ਆਤਮਿਕ ਖਿੱਚ ਖਾਂਦਾ ਹੈ। ਜਦ ਤਾਈਂ ਧਿਆਨ ਅਥਵਾ ਸਾਡੇ ਮਨ ਦੀ ਬਿਰਤੀ ਮਾਇਆ ਵਿੱਚ ਖਚਿਤ ਹੈ ਜਾਂ ਰੱਬ ਤੋਂ ਬੇਮੁਖ ਹੈ, ਤਦ ਤਾਈਂ ਸਾਡੀ ਸੁਰਤ ਸੁੱਤੀ ਪਈ ਹੈ ਜਾਂ ਜੰਗ ਲੱਗਿਆ ਹੋਇਆ ਹੈ ਅਥਵਾ ਮੁਰਦਾ ਹੈ। ਕਿਉਂਕਿ ਮਾਇਆ ਦੇ ਭਰਮ ਭੁਲਾਵੇ ਵਿੱਚ ਸਾਨੂੰ ਆਤਮਿਕ ਮੰਡਲ ਦਾ ਗਿਆਨ ਹੀ ਨਹੀਂ, ਕੋਈ ਯਕੀਨ ਹੀ ਨਹੀਂ। ਜਿਉਂ ਜਿਉਂ ਸਾਡੀ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ, ਸ਼ਬਦ ਨਾਲ ਪਰਸਦੀ ਜਾਂਦੀ ਹੈ, ਤਿਉਂ ਤਿਉਂ ਜੀਵ ਦਾ ਬਾਹਰਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ ਅਤੇ ਉਹਨੂੰ ਆਪਣੇ ਉਦਾਲੇ ਪੁਦਾਲੇ ਦੀ ਸੋਝੀ ਘਟਦੀ ਜਾਂਦੀ ਹੈ, ਇੱਥੋਂ ਤੱਕ ਕਿ ਜਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵ ਦੀ ਆਪਣੇ ਪੰਜ ਭੂਤਕ ਸਰੀਰਕ ਚੇਤਨਤਾ ਤੋਂ ਵੀ ਜੀਵ ਬੇਸੁੱਧ ਹੋ ਕੇ ਇੱਥੇ ਉਹਦੀ ਮਾਨਸਿਕ ਮੌਤ ਹੋ ਜਾਂਦੀ ਹੈ। ਦੂਜੇ ਪਾਸੇ ਅਸਲੀ ਦੈਵੀ ਸਰੂਪ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋ ਕੇ ਜੀਵ ਦਾ ਸਤਿਗੁਰੂ ਦੇ ਘਰ ਨਵਾਂ ਜਨਮ ਹੁੰਦਾ ਹੈ। ਇਸ ਤਰ੍ਹਾਂ ਜੀਵ ਦਾ ਸੰਸਾਰਕ ਆਵਾਗਮਨ ਮਿਟ ਜਾਂਦਾ ਹੈ। ਇਸ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋਣ ਤੇ ਹੀ ਜੀਵ ਦੀ ਗੁਰ ਕੈ ਸ਼ਬਦ ਜੀਵਤ ਮਰੇ ਵਾਲੀ ਅਵਸਥਾ ਹੁੰਦੀ ਹੈ। ਅਸੀਂ ਗੁਰਬਾਣੀ ਵਿੱਚ ਇਸ ਬਾਰੇ ਪੜ੍ਹਦੇ ਤਾਂ ਬਹੁਤ ਹਾਂ, ਲੇਕਿਨ ਇੰਨੇ ਸੂਖਮ ਨੁਕਤੇ ਹਨ ਕਿ ਆਤਮਿਕ ਅਨੁਭਵ ਤੋਂ ਬਿਨਾਂ ਇਹਨਾਂ ਦੀ ਸੋਝੀ ਨਾ ਹੋ ਸਕਦੀ ਹੈ ਅਤੇ ਨਾ ਹੀ ਦਿੱਤੀ ਜਾ ਸਕਦੀ ਹੈ। ਸੋ ਗੁਰ ਸ਼ਬਦ ਦੇ ਪ੍ਰਕਾਸ਼ ਰੂਪ ਮੰਡਲ ਵਿੱਚ ਸਾਡਾ ਆਤਮਿਕ ਜਨਮ ਹੁੰਦਾ ਹੈ ਅਤੇ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਸ਼ਬਦ ਮਰੇ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ। ਸ਼ਬਦ ਮਰੇ ਤਿਸ ਨਿਜ ਘਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾ। ਸ਼ਬਦ ਮਰੇ ਤਾਂ ਸਭ ਕੁਛ ਸੂਝੇ, ਅੰਦਿਨ ਇੱਕੋ ਜਾਣੇ। ਸੋ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹੁਣ ਇਸ ਵਿਚਾਰ ਨੂੰ ਸੰਖੇਪ ਤੌਰ 'ਤੇ ਇਵੇਂ ਦਰਸਾਇਆ ਜਾ ਸਕਦਾ ਹੈ ਕਿ ਸਾਡੇ ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਅਧਿਆਤਮਕ ਜੀਵਨ ਲਈ ਗੁਰਮੰਤਰ ਦਾ ਰਟਨ ਅਥਵਾ ਬਾਰ ਬਾਰ ਸਿਮਰਨ ਅਭਿਆਸ ਜ਼ਰੂਰੀ ਹੈ। ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ, ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਇਹ ਸੂਖਮ ਅੱਖਰ ਖਿਰ ਕੇ ਭਾਵਨਾ ਸਰੂਪ ਹੋ ਜਾਂਦੇ ਹਨ। ਜਿਵੇਂ ਪਿਆਰ ਦਾ ਅੱਖਰ ਅਸੀਂ ਨਾ ਵੀ ਲਈਏ ਤਾਂ ਉਹਦੀ ਖਿੱਚ ਫਿਰ ਵੀ ਕਾਇਮ ਰਹਿੰਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ, ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਇਹ ਸੂਖਮ ਅੱਖਰ ਖਿਰਕੇ ਭਾਵਨਾ ਸਰੂਪ ਵਿੱਚ ਬਦਲ ਜਾਂਦੇ ਹਨ। ਭਾਵਨਾ ਵਾਲੇ ਉਨ ਮਨ ਉੱਤੇ, ਸਾਫ ਮਨ ਉੱਤੇ, ਨਿਰਮਲ ਮਨ ਉੱਤੇ ਇਲਾਹੀ ਬਖਸ਼ਿਸ਼ਾਂ ਦੀਆਂ ਕਿਰਨਾਂ ਪੈਂਦੀਆਂ ਹਨ। ਇਲਾਹੀ ਕਿਰਨਾਂ ਦੁਆਰਾ ਆਤਮਿਕ ਛੋਹ ਜਾਂ ਪਾਰਸ ਕਲਾ ਵਰਤਦੀ ਹੈ। ਆਤਮਿਕ ਛੋਹ ਦੁਆਰਾ ਸਾਡੀ ਰੂਹ ਨੂੰ ਅੰਤਰਾਤਮੇ ਖਿੱਚ ਪੈਂਦੀ ਹੈ ਤੇ ਇਸ ਆਤਮਿਕ ਖਿੱਚ ਦੁਆਰਾ ਸਾਡਾ ਧਿਆਨ ਸੁਰਤੀ ਵਿੱਚ ਬਦਲ ਜਾਂਦਾ ਹੈ। ਇਸ ਤਰ੍ਹਾਂ ਇਹ ਸਾਰਾ ਸਰਕਲ ਚੱਲਦਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿਉਂਕਿ ਸੁਰਤੀ ਸੂਖਮ ਸ਼ਬਦ ਦੀ ਡੋਰੀ ਜਾਂ ਇਲਾਹੀ ਧੁਨੀ ਨੂੰ ਪਕੜ ਲੈਂਦੀ ਹੈ। ਸ਼ਬਦ ਜਾਂ ਨਾਮ ਦੀ ਪ੍ਰੀਤ ਡੋਰੀ ਨਾਲ ਸਾਡੀ ਸੁਰਤੀ ਸਹਿ ਸੁਭਾਏ ਅੰਤਰ ਆਤਮੇ ਵੱਲ ਖਿਚਿੰਦੀ ਜਾਂਦੀ ਹੈ। ਪਰ ਇਹ ਗੁਪਤ ਪ੍ਰੇਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਅਨੁਭਵ ਦੁਆਰਾ ਬੁੱਝ ਤੇ ਮਾਣ ਸਕਦੇ ਹਨ। ਸੋ ਗੁਰਮੁਖ ਪਿਆਰਿਆਂ ਨੇ ਇੱਥੇ ਸਾਡੇ ਲਈ ਜ਼ਰੂਰੀ ਨੁਕਤਾ ਦੱਸਿਆ ਹੈ ਕਿ ਇਸ ਇੱਕ ਅੱਖਰ ਅਥਵਾ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਅਤੇ ਆਪਣੇ ਨਿੱਤ ਦੇ ਕੰਮ ਕਾਜਾਂ ਵਿੱਚ ਨਾਲ ਨਾਲ ਰੱਖੋ ਅਤੇ ਆਪਣੇ ਜੀਵਨ ਵਿੱਚ ਢਾਲ ਲਵੋ। ਇਸ ਇੱਕ ਅੱਖਰ ਦਾ ਇੰਨਾ ਰਟਨ, ਇੰਨਾ ਜਾਪ, ਇੰਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਨ ਵਿੱਚ ਇਹ ਅੱਖਰ ਅਥਵਾ ਗੁਰਮੰਤਰ ਧਸ ਵਸ ਰਸ ਜਾਵੇ ਤੇ ਅਨੁਭਵ ਵਿੱਚ ਸੁਣਨ ਲੱਗ ਪਵੇ। ਕਿਉਂਕਿ ਇਹ ਇੰਨਾ ਬਾਰੀ ਕੰਨਾਂ ਨਾਲ ਨਹੀਂ ਸੁਣਦਾ, ਇਹ ਸਾਡੇ ਅਨੁਭਵ ਵਿੱਚ ਸੁਣਨ ਲੱਗ ਪਵੇ। ਤੁਹਾਡਾ ਆਪਾ ਜਾਂ ਹੋਂਦ ਹੀ ਇਸ ਮੰਤਰ ਵਿੱਚ ਸਮਾ ਜਾਵੇ ਤੇ ਤੁਸੀਂ ਆਪ ਹੀ ਗੁਰਮੰਤਰ ਦਾ ਸਰੂਪ ਬਣ ਜਾਓ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਸੋ ਪਰਮਾਰਥ ਦੇ ਰਾਹ ਤੇ ਚੱਲਣ ਵਾਲੇ ਜਗਿਆਸਾਂ ਨੂੰ ਅਨੇਕਾਂ ਧਾਰਮਿਕ ਮੋੜ, ਭੁਲੇਖੇ, ਉਤਰਾਈਆਂ ਚੜ੍ਹਾਈਆਂ ਤੇ ਮੁਖਾਲਫਤਾਂ ਵਿੱਚ ਦੀ ਵੀ ਲੰਘਣਾ ਪੈਂਦਾ ਹੈ, ਕਿਉਂਕਿ ਇਹ ਸ਼ਬਦ ਸੁਰਤ ਲਿਵਲੀਨ ਵਿੱਚ ਹੋਣ ਦੀ ਅਵਸਥਾ ਕੋਈ ਐਵੇਂ ਸੌਖੀ ਸਹਿਜੇ ਹੀ ਸਾਡੇ ਕਾਬੂ ਵਿੱਚ ਨਹੀਂ ਆ ਜਾਂਦੀ। ਪਰਮਾਰਥ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਜੀਵ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ। ਇਸ ਲਈ ਉਹਦੇ ਦੁਨਿਆਵੀ ਤੇ ਧਾਰਮਿਕ ਖਿਆਲ, ਨਿਸ਼ਚੇ, ਕਰਮ ਧਰਮ, ਜੀਵਨ ਸੇਧ ਇਹ ਇੱਕ ਪੱਖੀ, ਅਧੂਰਾ, ਸੀਮਤ ਤੇ ਗਲਤ ਹੋ ਸਕਦਾ ਹੈ। ਅਧਿਆਤਮਿਕਤਾ ਤੇ ਸੂਖਮ ਆਤਮ ਮੰਡਲ ਦੀ ਨਿਰਾਲੀ ਪ੍ਰੇਮ ਖੇਲ ਹੈ ਜੋ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਅਧਿਆਤਮਕ ਅਵਸਥਾ ਦੀ ਵਿਸਮਾਦੀ ਪ੍ਰੇਮ ਖੇਲ ਨੂੰ ਕਿਵੇਂ ਬੁੱਝਿਆ ਸਿੱਝਿਆ ਪਹਿਚਾਨਿਆ ਜਾ ਸਕਦਾ ਹੈ? ਸਿਰਫ ਆਤਮਿਕ ਅਨੁਭਵ ਦੁਆਰਾ ਬੁੱਝਿਆ ਤੇ ਮਾਣਿਆ ਜਾ ਸਕਦਾ ਹੈ। ਇਸ ਲਈ ਬੁੱਧੀ ਮੰਡਲ ਦੇ ਜਗਿਆਸੂਆਂ ਨੂੰ ਅਧਿਆਤਮਕ ਅਵਸਥਾ ਦੀ ਬਾਬਤ ਅਤਿਅੰਤ ਭੁਲੇਖੇ ਪੈਂਦੇ ਹਨ, ਜਿਸ ਕਾਰਨ ਜਗਿਆਸੂਆਂ ਵਿਚਕਾਰ ਬੜੇ ਤਲਖ ਵਾਦ ਵਿਵਾਦ, ਰਾਮ ਰੌਲੇ ਤੇ ਝਗੜੇ ਹੁੰਦੇ ਰਹਿੰਦੇ ਹਨ। ਹੁਣ ਅਧਿਆਤਮਕ ਮੰਡਲ ਦਾ ਅਨੁਭਵੀ ਗਿਆਨ ਨਾ ਹੋਣ ਕਾਰਨ ਆਮ ਜਗਿਆਸੂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਹੀ ਆਤਮਿਕ ਪੰਥ ਦੀ ਪੂਰਨਤਾ ਸਮਝ ਲੈਂਦੇ ਹਨ। ਇੱਥੇ ਸਾਡਾ ਭੁਲੇਖਾ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਅਧਿਆਤਮਕ ਮੰਡਲ ਦਾ ਅਨੁਭਵੀ ਗਿਆਨ ਨਾ ਹੋਣ ਕਾਰਨ ਆਮ ਜਗਿਆਸੂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਹੀ ਆਤਮਿਕ ਪੰਥ ਦੀ ਪੂਰਨਤਾ ਸਮਝ ਲੈਂਦੇ ਹਨ ਤੇ ਅਜਾਈ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ। ਇਸੇ ਕਾਰਨ ਉਹਨਾਂ ਦੀ ਆਤਮਿਕ ਤਰੱਕੀ ਉੱਥੇ ਹੀ ਰੁਕ ਜਾਂਦੀ ਹੈ ਬਲਕਿ ਐਸੇ ਭੁੱਲੇ ਹੋਏ ਜਗਿਆਸੂ ਧਰਮ ਤੋਂ ਵੀ ਨਿਗਰਦੇ ਜਾਂਦੇ ਹਨ ਤੇ ਮਾਇਕੀ ਰਸਾਤਲ ਵੱਲ ਮੁੜ ਫਸ ਜਾਂਦੇ ਹਨ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਐਸੀ ਧਾਰਮਿਕ ਗਿਰਾਵਟ ਦੇ ਬਾਵਜੂਦ ਉਹਨਾਂ ਦਾ ਧਾਰਮਿਕ ਅਭਿਮਾਨ ਸਗੋਂ ਵੱਧਦਾ ਜਾਂਦਾ ਹੈ, ਪਰ ਉਹ ਖੁਦ ਇਸ ਤੋਂ ਅਣਜਾਣ, ਬੇਖਬਰ ਤੇ ਬੇਪਰਵਾਹ ਹੁੰਦੇ ਹਨ। ਇਸ ਲਈ ਬੁੱਧੀ ਮੰਡਲ ਦੀ ਧਾਰਮਿਕ ਅਵਸਥਾ ਤੇ ਆਤਮਿਕ ਮੰਡਲ ਦੀ ਅਨੁਭਵੀ ਪ੍ਰੇਮ ਖੇਲ ਵਿੱਚ ਨਿਰਣਾ ਜ਼ਰੂਰੀ ਹੈ, ਤਾਂ ਕਿ ਅਭਿਲਾਖੀ ਜਗਿਆਸੂ ਆਪਣੀ ਧਾਰਮਿਕ ਅਵਸਥਾ ਦੀ ਪੜਚੋਲ ਕਰ ਸਕੇ, ਪਹਿਚਾਨ ਕਰ ਸਕੇ, ਨਿਰਣਾ ਕਰ ਸਕੇ। ਹੇਠਲੇ ਬਿਓਰੇ ਦੁਆਰਾ ਗੁਰਮੁਖ ਪਿਆਰਿਆਂ ਨੇ ਇਹਨਾਂ ਦੋਨਾਂ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ, ਤਾਂ ਕਿ ਅਸੀਂ ਆਪ ਆਪਣੇ ਆਪ ਨੂੰ ਇਸ ਕਸਵੱਟੀ ਤੇ ਪਰਖ ਕੇ ਦੇਖੀਏ ਕਿ ਅਸੀਂ ਕਿਸ ਹਾਲਤ ਵਿੱਚ ਵਿਚਰ ਰਹੇ ਹਾਂ। ਧਾਰਮਿਕ ਅਵਸਥਾ ਦੀਆਂ ਨਿਸ਼ਾਨੀਆਂ ਕੀ ਹਨ? ਦੂਜੇ ਬੰਨੇ ਅਧਿਆਤਮਕ ਅਵਸਥਾ ਦੀਆਂ ਜਾਂ ਪਰਮਾਰਥਕ ਅਵਸਥਾ ਦੀਆਂ ਕੀ ਨਿਸ਼ਾਨੀਆਂ ਹਨ? ਧਾਰਮਿਕ ਅਵਸਥਾ ਵਿੱਚ ਸਾਰੇ ਸਾਡੇ ਕਰਮ ਕਾਂਡ ਧਾਰਮਿਕ ਸਾਧਨ ਹਨ, ਦੂਜੇ ਬੰਨੇ ਆਤਮਿਕ ਖੇਲ ਹੈ। ਇੱਧਰ ਇਹ ਹੋਮੇ ਦੇ ਦਾਇਰੇ ਵਿੱਚ ਹਨ, ਉੱਧਰ ਗੁਰੂ ਦੀ ਬਖਸ਼ਿਸ਼ ਹੈ। ਇੱਥੇ ਸਾਰੇ ਸਾਧਨ ਉੱਦਮ ਜਾਂ ਹੱਠ ਨਾਲ ਸਿਮਰਨ ਕਰੀਦਾ ਹੈ, ਉੱਧਰ ਆਪ ਮੁਹਾਰੇ ਸਿਮਰਨ ਚੱਲਦਾ ਹੈ। ਇੱਥੇ ਮਨ ਮੱਲੋ ਮੱਲੀ ਬਾਹਰ ਭੱਜਦਾ ਹੈ, ਉੱਧਰ ਸੁਰਤੀ ਸਹਿਜ ਸੁਭਾਏ ਅੰਤਰ ਆਤਮੇ ਵੱਲ ਖਿਚਿੰਦੀ ਜਾਂਦੀ ਹੈ। ਇੱਥੇ ਰੁੱਖਾ ਸੁੱਕਾ ਫੋਕਾ ਤਰਲਾ ਜਾਂ ਅਲੂਣੀ ਸਿੱਲ ਚਟਣੀ ਹੈ, ਉੱਧਰ ਗੁਰੂ ਸਾਕੀ ਹੋ ਕੇ ਪਿਰਮ ਪਿਆਲਾ ਪਿਲਾਉਂਦਾ ਹੈ। ਇੱਧਰ ਬਾਰਮੁਖੀ ਧਰਮ ਹੈ, ਉਹ ਆਤਮਿਕ ਮੰਡਲ ਦੀ ਖੇਲ ਨਿਰਾਲੀ ਹੈ। ਇੱਥੇ ਭਰਮ ਭੁਲਾਵੇ ਦਾ ਹਨੇਰ ਹੈ, ਉੱਧਰ ਆਤਮਿਕ ਪ੍ਰਕਾਸ਼ ਹੈ। ਇੱਥੇ ਕਬੂ ਜੀੜਾ ਉਬ ਚੜਤ ਹੈ, ਕਬੂ ਜਾਏ ਪਿਆਲੇ, ਉੱਧਰ ਕਿਸੇ ਅਕਹਿ ਪ੍ਰੇਮ ਸਵੈਪਨਾ ਦੇ ਗਿੜਾਓ ਅਥਵਾ ਸਹਿਜ ਦੀ ਮੌਜ ਹੈ। ਇੱਥੇ ਕਰਮ ਧਰਮ ਹਨ, ਉੱਧਰ ਪ੍ਰੇਮ ਸਵੈਪਨਾ ਦੇ ਆਕਾਸ਼ ਦੀਆਂ ਉਡਾਰੀਆਂ ਹਨ। ਇਹ ਮਾਨਸਿਕ ਧਿਆਨ ਹੈ, ਉਹ ਅੰਤਰ ਆਤਮੇ ਸੁਰਤ ਹੈ। ਇਹ ਪਰਮਾਰਥਿਕ ਪੰਧ ਹੈ, ਉਹ ਆਤਮਿਕ ਮੰਜ਼ਿਲ ਹੈ। ਇਹ ਬਾਰਮੁਖੀ ਮਾਨਸਿਕ ਕਿਰਿਆ ਹੈ, ਉਹ ਅੰਤਰ ਆਤਮੇ ਬਿਸਮਾਦੀ ਖੇਲ ਹੈ। ਇੱਥੇ ਦੁੱਖ ਸੁੱਖ ਹੈ, ਉੱਥੇ ਸਦਾ ਆਨੰਦ ਹੈ। ਇੱਥੇ ਦੂਜਾ ਭਾਵ ਹੈ, ਉਹ ਆਪੇ ਆਪ ਹੈ। ਇੱਥੇ ਢਹਿੰਦੀਆਂ ਕਲਾ ਹੋ ਜਾਂਦੀਆਂ ਹਨ, ਉੱਥੇ ਸਦਾ ਚੜ੍ਹਦੀ ਕਲਾ ਹੈ। ਇੱਥੇ ਧਾਰਮਿਕ ਅਭਿਮਾਨ ਹੁੰਦਾ ਹੈ, ਉੱਥੇ ਮੁਝਮੇ ਰਹਾ ਨਾ ਹੋਣ ਵਾਲੀ ਗੱਲ ਹੈ। ਇੱਥੇ ਧਾਰਮਿਕ ਤਸਬ ਤੇ ਨਫ਼ਰਤ ਹੈ, ਈਰਖਾ ਦਵੈਤ ਹੈ, ਉੱਧਰ ਸਗਲ ਸੰਗ ਹਮ ਕੋ ਬਨ ਆਈ ਹੈ। ਇੱਥੇ ਹਮ ਕੀਆ ਹਮ ਕਰੇਂਗੇ, ਉੱਥੇ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਵਾਲੀ ਅਵਸਥਾ ਹੈ। ਹੁਣ ਇਹ ਅਸੀਂ ਆਪ ਨਿਰਣਾ ਕਰਨਾ ਹੈ ਕਿ ਅਸੀਂ ਕਿਹੜੀ ਅਵਸਥਾ ਵਿੱਚ ਜਾ ਰਹੇ ਹਾਂ। ਗੁਰਮਤ ਵਾਲੀ ਸ਼ਬਦ ਸੁਰਤ ਲਿਵਲੀਨ ਦੀ ਸਹਿਜ ਸਮਾਧੀ ਜੋਗੀਆਂ ਵਾਲੀ ਸੁਨ ਸਮਾਧ ਤੋਂ ਵੀ ਵਿਲੱਖਣ ਹੈ। ਇੱਥੇ ਗੁਰਮੁਖ ਪਿਆਰਿਆਂ ਨੇ ਸਾਨੂੰ ਇਸ ਤੋਂ ਵੀ ਜਾਗ੍ਰਿਤ ਕੀਤਾ ਹੈ, ਜੋਗੀਆਂ ਵਾਲੀ ਸੁਨ ਸਮਾਧ ਕਿਸੇ ਇੱਕ ਨੁਕਤੇ ਉੱਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰੀਰ ਤੋਂ ਬੇਸੁੱਧ ਹੋਣਾ ਹੈ। ਇਸ ਵਿੱਚ ਪ੍ਰੇਮ ਸਵੈਪਨਾ ਦੀ ਅੰਸ਼ ਨਹੀਂ ਹੁੰਦੀ, ਇਸ ਲਈ ਜਦੋਂ ਜੋਗੀ ਦੀ ਸਮਾਧੀ ਖੁੱਲ੍ਹਦੀ ਹੈ ਤਾਂ ਮੁੜ ਕੇ ਸਾਡੇ ਵਰਗਾ ਉਹੀ ਸਾਧਾਰਨ ਮਨੁੱਖ ਬਣ ਜਾਂਦਾ ਹੈ। ਇਸ ਤਰ੍ਹਾਂ ਸੁਨ ਸਮਾਧੀ ਮਾਨਸਿਕ ਬਿਰਤੀ ਦਾ ਤਜਰਬਾ ਜਾਂ ਕਿਰਿਆ ਹੈ। ਐਸੀ ਸੁਨ ਸਮਾਧ ਨਾਲ ਕੀ ਪ੍ਰਾਪਤੀਆਂ ਹੋ ਸਕਦੀਆਂ ਹਨ? ਰਿਧੀਆਂ ਸਿੱਧੀਆਂ ਤਾਂ ਮਿਲ ਸਕਦੀਆਂ ਹਨ, ਅਤੇ ਜੋਗੀ ਇਹਨਾਂ ਨੂੰ ਹੀ ਆਤਮਿਕ ਪ੍ਰਾਪਤੀ ਜਾਂ ਮੰਜ਼ਿਲ ਸਮਝ ਕੇ ਇਸੇ ਵਿੱਚ ਸੰਤੁਸ਼ਟ ਹੋ ਜਾਂਦੇ ਹਨ, ਬਲਕਿ ਭਲੇ ਭਲੇਰੇ ਬਣ ਕੇ ਚੇਲਿਆਂ ਵਾਲਿਆਂ ਅਤੇ ਠਾਠ ਬਾਠ ਵਿੱਚ ਫਸ ਜਾਂਦੇ ਹਨ ਅਤੇ ਆਤਮਿਕ ਮੰਡਲ ਦੀ ਅਨੋਖੀ ਪ੍ਰੇਮ ਖੇਲ ਤੋਂ ਅਣਜਾਣ, ਬੇਖਬਰ, ਬੇਪਰਵਾਹ ਅਤੇ ਵਾਂਝੇ ਰਹਿੰਦੇ ਹਨ। ਪਰ ਸ਼ਬਦ ਸੁਰਤ ਲਿਵਲੀਨ ਵਾਲੀ ਅਨੁਭਵੀ ਆਤਮਿਕ ਮੰਡਲ ਦੀ ਪ੍ਰੇਮ ਖੇਲ ਦੀ ਸਹਿਜ ਸਮਾਧ ਕੁਝ ਹੋਰ ਵੀ ਹੈ। ਕਿਵੇਂ? ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਹੁੰਦੀ ਹੈ। ਲਿਵਲੀਨ ਹੋਈ ਸੁਰਤ ਉੱਤੇ ਜਦ ਸ਼ਬਦ ਦੀ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗੱਜਦਾ ਹੈ। ਆਨੰਦ ਮੂਲ ਰਾਮ ਸਭ ਦੇਖਿਆ, ਗੁਰਸਬਦੀ ਗੋਬਿੰਦ ਗੱਜਿਆ। ਇਸ ਤਰ੍ਹਾਂ ਤ੍ਰੈਗੁਣੀ ਝੂਠੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ। ਗੁਰਸ਼ਬਦੀ ਗੋਬਿੰਦ ਗੱਜਣ ਨਾਲ ਤ੍ਰੈਗੁਣੀ ਝੂਠੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ ਅਤੇ ਬੱਦਲਾਂ ਦੀ ਤਰ੍ਹਾਂ ਮਾਇਆ ਦੀ ਸਸਤੀ ਉੱਡ ਪੁੱਟ ਜਾਂਦੀ ਹੈ। ਫਿਰ ਸ਼ਬਦ ਅੰਦਰ ਬਾਹਰ ਸਰਬ ਰਵ ਰਿਹਾ ਭਰਪੂਰ ਹੋ ਜਾਂਦਾ ਹੈ। ਇਹਨੂੰ ਸਹਿਜ ਸਮਾਧ ਜਾਂ ਸਹਿਜ ਧੁਨ ਕਿਹਾ ਗਿਆ ਹੈ। ਇਸ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਧ ਵਿੱਚੋਂ ਨਿਕਲਣਾ ਜਗਿਆਸੂ ਨੂੰ ਮੌਤ ਦੇ ਬਰਾਬਰ ਹੁੰਦਾ ਹੈ।
ਜੈ ਜੈ ਦੇਖਾਂ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਇਸ ਉੱਚਮ ਉੱਚੀ ਸੁੱਚਮ ਸੁੱਚੀ ਆਨੰਦਮਈ ਸਹਿਜ ਸਮਾਧ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਦੇਖ ਅਚਰਜ ਰਹੇ ਬਿਸਮਾਦ, ਘੱਟ ਘੱਟ ਸੁਰ ਨਰ ਸਹਿਜ ਸਮਾਧ। ਅੰਤਿਮ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਸਹਿਜ ਸਮਾਧ ਸਦਾ ਲਿਵ ਹਰ ਜਿਉ, ਹਰ ਸਿਉ ਜੀਵਾ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਕਰ ਤਾੜੀ ਲਾਈ। ਇਹ ਗੁਰਮੁਖ ਜਨਾਂ ਦੀ ਸਹਿਜ ਸਮਾਧ ਹੈ, ਜੋ ਕਿ ਯੋਗੀਆਂ ਦੀ ਸੁੰਨ ਸਮਾਧ ਤੋਂ ਉਲਟ ਹੈ। ਜਿਵੇਂ ਦੁਨਿਆਵੀ ਨੇਤਰਹੀਣ ਜੀਵ ਘੋਰ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਨ, ਇਸ ਲਈ ਉਹਨਾਂ ਦਾ ਦੁਨਿਆਵੀ ਗਿਆਨ ਅਧੂਰਾ ਭੁਲੇਖਿਆਂ ਵਾਲਾ ਅਤੇ ਗਲਤ ਹੋ ਸਕਦਾ ਹੈ। ਇਹਨਾਂ ਦੀ ਮਨੋਕਲਪਤ ਦੁਨੀਆ ਨਜ਼ਰ ਵਾਲਿਆਂ ਦੀ ਦਿਸਣਹਾਰ ਦੁਨੀਆ ਤੋਂ ਅਡਰੀ ਵਿਲੱਖਣ ਅਤੇ ਅਧੂਰੀ ਹੁੰਦੀ ਹੈ। ਇਸ ਲਈ ਉਹਨਾਂ ਦੀ ਜੀਵਨ ਕਿਰਿਆ, ਖਿਆਲ, ਸੋਚਣੀ, ਕਰਮ ਧਰਮ, ਉਹਨਾਂ ਦਾ ਵਰਤਾਰਾ, ਉਹਨਾਂ ਦੀ ਪ੍ਰਕਾਸ਼ਹੀਣ ਹਨੇਰੀ ਅੰਦਰਲੀ ਕਾਲੀ ਬੋਲੀ ਦੁਨੀਆ ਦੇ ਮਨੋਕਲਪਤ ਨਿਸ਼ਚਿਆਂ ਉੱਤੇ ਆਧਾਰਿਤ ਹੁੰਦਾ ਹੈ, ਜਿਹੜੇ ਕਿ ਅਧੂਰੇ ਅਤੇ ਗਲਤ ਹੋ ਸਕਦੇ ਹਨ। ਐਨ ਇਸੇ ਤਰ੍ਹਾਂ ਜੀਵ ਦੈਵੀ ਦਿਵ ਦ੍ਰਿਸ਼ਟੀ ਜਾਂ ਅਨੁਭਵੀ ਗਿਆਨ ਤੋਂ ਬਿਨਾਂ ਆਤਮਿਕ ਮੰਡਲ ਦੀ ਗੈਬੀ ਅਦ੍ਰਿਸ਼ਟ ਦੁਨੀਆ ਤੋਂ ਅਣਜਾਣ, ਬੇਪਰਵਾਹ, ਅੰਨੇ ਬੋਲੇ ਅਗਿਆਨੀ ਹਨ, ਜਿਸ ਕਾਰਨ ਉਹਨਾਂ ਦਾ ਸਾਰਾ ਜੀਵਨ ਦ੍ਰਿਸ਼ਟਮਾਨ ਝੂਠੀ ਮਾਇਕੀ ਦੁਨੀਆ ਵਿੱਚ ਹੀ ਪ੍ਰਵਿਰਤ ਰਹਿੰਦਾ ਹੈ ਅਤੇ ਉਹ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਨ। ਸੋ ਗੁਰਬਾਣੀ ਵਿੱਚ ਇਸ ਮਾਨਸਿਕ ਹਨੇਰ ਜਾਂ ਮਨ ਦੀ ਅਗਿਆਨਤਾ ਨੂੰ ਹੀ ਅੰਧਕਾਰ ਕਿਹਾ ਗਿਆ ਹੈ। ਅਗਿਆਨੀ ਅੰਧਾ ਅੰਧ ਅੰਧਾਰਾ, ਅਗਿਆਨੀ ਅੰਧ ਨਾ ਬੂਝੇ, ਸਿਰ ਉੱਪਰ ਜਮ ਖੜਗ ਕਲਖਾ। ਸੋ ਅਨੁਭਵੀ ਗਿਆਨ ਤੋਂ ਬਗੈਰ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਅਤੇ ਆਤਮਿਕ ਮੰਡਲ ਦੇ ਸ਼ਬਦ ਪ੍ਰਕਾਸ਼ ਦੀ ਸੋਝੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਤਮਿਕ ਦਿਵ ਦ੍ਰਿਸ਼ਟੀ ਤੋਂ ਬਗੈਰ ਅਸੀਂ ਆਤਮਿਕ ਤੌਰ 'ਤੇ ਅੰਨੇ ਹਾਂ ਅਤੇ ਅਨੁਭਵੀ ਗਿਆਨ ਤੋਂ ਬਿਨਾਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਾਂ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਹਰ ਇੱਕ ਜੀਵ ਨੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਪਰਮਾਤਮਾ, ਗੁਰੂ, ਸ਼ਬਦ, ਨਾਮ, ਆਤਮਿਕ ਮੰਜ਼ਿਲ ਬਾਬਤ ਕੋਈ ਖਾਸ ਖਿਆਲ, ਨਿਸ਼ਚੇ, ਕਲਪਨਾਵਾਂ, ਸ਼ਰਧਾ ਭਾਵਨੀ ਬਣਾਈ ਹੁੰਦੀ ਹੈ। ਇਸੇ ਮਨੋਕਲਪਤ ਸ਼ਰਧਾ ਭਾਵਨੀ ਅਨੁਸਾਰ ਹੀ ਅਸੀਂ ਧਰਮ ਜਾਂ ਪਰਮਾਰਥ ਕਮਾਉਂਦੇ ਹਾਂ। ਸਾਡੇ ਸੰਸਕਾਰ ਭਿੰਨ ਭਿੰਨ ਹੋਣ ਕਰਕੇ ਸਾਡੇ ਮਾਨਸਿਕ ਅਤੇ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਵਿਚਕਾਰ ਭਿੰਨਤਾ ਹੋ ਜਾਂਦੀ ਹੈ, ਜਿਸ ਕਾਰਨ ਸਾਡਾ ਧਾਰਮਿਕ ਵਾਦ ਵਿਵਾਦ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦੇ ਨਾਂ 'ਤੇ ਲੜਾਈਆਂ, ਵੈਰ ਵਿਰੋਧ, ਤਸਬ, ਨਫ਼ਰਤ ਅਤੇ ਜ਼ੁਲਮ ਹੁੰਦੇ ਰਹਿੰਦੇ ਹਨ। ਜੇਕਰ ਨੇਤਰਹੀਣ ਅੰਨੇ ਨੂੰ ਨੇਤਰ ਜੋਤ ਪ੍ਰਾਪਤ ਹੋ ਜਾਏ ਤਾਂ ਇਸ ਪ੍ਰਵਿਰਤ ਪ੍ਰਕਿਰਤਿਕ ਅਨੋਖੀ ਦੁਨੀਆ ਨੂੰ ਦੇਖ ਕੇ ਅਤਿਅੰਤ ਹੈਰਾਨ ਹੋਏਗਾ, ਕਿਉਂਕਿ ਇਹ ਨਵੀਂ ਅਨੋਖੀ ਰੰਗੀਲੀ ਦੁਨੀਆ ਉਹਦੀ ਪਹਿਲੀ ਮਨੋਕਲਪਤ ਦੁਨੀਆ ਨਾਲੋਂ ਬਿਲਕੁਲ ਵਿਲੱਖਣ, ਅਡਰੀ ਅਤੇ ਓਪਰੀ ਪਾਸੇਗੀ। ਇਸੇ ਤਰ੍ਹਾਂ ਸੂਰਜ ਦਾ ਸਰੂਪ ਜਿਵੇਂ ਧੁੱਪ ਹੈ, ਇਸੇ ਤਰ੍ਹਾਂ ਸ਼ਬਦ ਦਾ ਸਰੂਪ ਅਨੁਭਵੀ ਪ੍ਰਕਾਸ਼ ਹੈ। ਜਿਵੇਂ ਸੂਰਜ ਦਾ ਜੋ ਸਰੂਪ ਹੈ ਉਹਦਾ ਪ੍ਰਕਾਸ਼ ਜਾਂ ਧੁੱਪ ਹੈ, ਉਹਦੇ ਤੋਂ ਅਸੀਂ ਜਾਣਦੇ ਹਾਂ ਕਿ ਸੂਰਜ ਚੜਿਆ ਹੋਇਆ ਹੈ, ਇਸੇ ਤਰ੍ਹਾਂ ਸ਼ਬਦ ਦਾ ਸਰੂਪ ਅਨੁਭਵੀ ਪ੍ਰਕਾਸ਼ ਹੈ ਅਤੇ ਅਨੁਭਵੀ ਪ੍ਰਕਾਸ਼ ਤੋਂ ਹੀ ਅਸੀਂ ਜਾਣਦੇ ਹਾਂ ਕਿ ਸ਼ਬਦ ਦਾ ਪ੍ਰਕਾਸ਼ ਹੋ ਰਿਹਾ ਹੈ ਜਾਂ ਗੁਰ ਸ਼ਬਦੀ ਗੋਬਿੰਦ ਗੱਜ ਰਿਹਾ ਹੈ। ਅੰਦਰਲੀ ਅਨੁਭਵੀ ਦਿਵ ਦ੍ਰਿਸ਼ਟੀ ਖੁੱਲ੍ਹਣ 'ਤੇ ਜਦ ਜਗਿਆਸੂ ਆਤਮ ਮੰਡਲ ਦਾ ਵਿਸਮਾਦੀ ਪ੍ਰਕਾਸ਼ਮਈ ਜਲਵਾ ਦੇਖਦਾ ਹੈ ਤਾਂ ਅਤਿਅੰਤ ਹੈਰਾਨ ਹੋ ਕੇ ਵਿਸਮਾਦ ਵਿੱਚ ਆ ਜਾਂਦਾ ਹੈ। ਸ਼ਬਦ ਪ੍ਰਕਾਸ਼ ਦੀ ਸੱਚੀ ਦੁਨੀਆ ਦੇ ਮੁਕਾਬਲੇ 'ਤੇ ਜੀਵ ਦੇ ਉਹ ਪਹਿਲੇ ਆਪੋ ਘੜੇ ਹੋਏ ਸਾਰੇ ਮਨੋਕਲਪਤ ਖਿਆਲ, ਨਿਸ਼ਚੇ ਗਿਆਨ, ਮਾਇਕੀ ਦੁਨੀਆ ਦੇ ਜਿਹੜੇ ਗਿਆਨ ਹਨ ਉਹ ਸਾਰੇ ਝੂਠੇ ਅਤੇ ਕੂੜੇ ਪ੍ਰਤੀਤ ਹੁੰਦੇ ਹਨ। ਸ਼ਬਦ ਪ੍ਰਕਾਸ਼ ਵਾਲੀ ਦਿਵ ਦ੍ਰਿਸ਼ਟੀ ਖੁੱਲ੍ਹਣ 'ਤੇ ਜੀਵ ਉੱਤੇ ਜੋ ਹੈਰਾਨੀ ਅਤੇ ਵਿਸਮਾਦੀ ਹਾਲਤ ਵਰਤਦੀ ਹੈ ਉਹਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਰਾਮ ਗੁਰਮੋਹਨ ਮੋਹੇ ਮਨ ਲਈਆ, ਹਾਂ ਆਕਲ ਬਿਕਲ ਪਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ, ਅਸਚਰਜੈ ਅਸਚਰਜ, ਅਤ ਅਤ ਹੈ। ਸ਼ਬਦ ਸੁਰਤ ਅਨਹਦ ਲਿਵਲੀਨ ਪਏ, ਉਨਮਨ ਮਗਨ ਗਗਨ ਪੁਰਛਾਏ ਹੈ, ਪ੍ਰੇਮ ਰਸ ਬਸ ਹੋਏ, ਬਿਸਮ ਵਿਦੇ ਪਏ, ਅਤਸਚਰਜ ਮੈਂ ਹੈਰਤ ਰਿਹਾਏ ਹੈ, ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਅਕਥ ਕਥਾ ਬਿਨੋਦ ਕਹਿਤ ਨਾ ਆਏ ਹੈ। ਹਾਂਜੀ, ਇਹ ਸ਼ਬਦ ਪ੍ਰਕਾਸ਼ ਦਾ ਪਰਮ ਅਦਭੁਤ ਅਸਚਰਜੋ ਅਸਚਰਜ ਆਤਮਿਕ ਜਲਵਾ ਤਾਂ ਸ਼ਬਦ ਉਜਾਰਾ ਹੈ। ਇਹ ਅਨੁਭਵੀ ਖੇਲ ਹੈ, ਹਰ ਨਾਵੇਂ ਨਾਲ ਗੱਲਾਂ ਹਨ। ਇਹ ਚੁੱਪ ਪ੍ਰੀਤ ਹੈ, ਪ੍ਰੀਤ ਡੋਰੀ ਹੈ, ਇਹ ਆਤਮਿਕ ਖਿੱਚ ਹੈ, ਇਹ ਪ੍ਰਿਮ ਰਸ ਹੈ, ਪ੍ਰਿਮ ਪਿਆਲਾ ਹੈ, ਪ੍ਰੇਮ ਸਵੈਪਨਾ ਹੈ, ਇਹ ਅਨਹਦ ਧੁਨੀ ਹੈ, ਇਹ ਨਾਮ ਖੁਮਾਰੀ ਹੈ, ਅਨਹਦ ਵਿਰੋਧੀ ਹੈ, ਇਹਨੂੰ ਪ੍ਰੇਮ ਪਦਾਰਥ ਬਸਤ ਅਗੋਚਰ ਭਗਤ ਭੰਡਾਰ ਕਿਹਾ ਗਿਆ ਹੈ, ਇਹ ਅਨਹਦ ਚੁਨਕਾਰ ਹੈ, ਇਹ ਗੁਪਤ ਨਾਮ ਪਰਗਾਜਾ ਹੈ, ਨਾਮ ਰਸਾਇਣ ਹੈ, ਇਹ ਨਾਮ ਅਮੋਲਾ ਹੈ, ਇਹ ਪਿਆਰ ਦੀ ਥਰਕੰਬਣੀ ਹੈ, ਇਹ ਆਤਮ ਹਿੰਡੋਲਾ ਹੈ, ਚੁੱਪ ਗਿੜਾਓ ਹੈ, ਅਸਚਰਜ ਸਵਾਦ ਹੈ, ਇਹ ਆਤਮ ਬਰਖਾ ਹੈ, ਇਹ ਗਿਆਨ ਕੀ ਆਂਧੀ ਹੈ, ਅਚਰਜ ਕਿਛ ਕਹਿਣ ਨਾ ਜਾਈ ਹੈ, ਇੱਥੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਹੈ, ਪਰਮ ਅਦਭੁਤ ਹੈ, ਪਰਮ ਤੱਤ ਹੈ, ਅਸਚਰਜੋ ਅਸਚਰਜ ਹੈ, ਗੁਰ ਪ੍ਰਸਾਦ ਹੈ। ਸੋ ਗੁਰ ਸ਼ਬਦ ਕੀ ਹੈ, ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਕੀ ਹੈ, ਸ਼ਬਦ ਸੁਰਤ ਲਿਵਲੀਨ ਕਿਵੇਂ ਹੋਇਆ ਜਾ ਸਕਦਾ ਹੈ, ਇਸ ਦੀ ਬਾਬਤ ਗੁਰਮੁਖ ਪਿਆਰਿਆਂ ਨੇ ਸਾਨੂੰ ਇਹਨਾਂ ਲੇਖਾਂ ਵਿੱਚ ਸੋਝੀ ਦਿੱਤੀ ਹੈ। ਇਹ ਸ਼ਬਦ ਦੇ ਵਿਸ਼ੇ ਉੱਤੇ ਬੜੇ ਮਹੱਤਵਪੂਰਨ 8 ਗੁਰਬਾਣੀ ਵਿਚਾਰ ਦੇ ਲੇਖ ਗੁਰਮੁਖ ਪਿਆਰਿਆਂ ਨੇ ਲਿਖੇ ਹਨ, ਜਿਹੜੇ ਕਿ ਇਹਦੇ ਬਾਕੀ ਭਾਗ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਕੇ ਪੜ੍ਹ ਸਕਦੇ ਹੋ।